ਇੱਕ ਪਰਛਾਵਾਂ ਇਹਦੇ ਅੰਦਰ ਜਿਉਂ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ, ਉਦਕ ਕੁੰਭ ਬਗਰਾਨਾ ਕਹੋ ਕਬੀਰ ਐਸੇ ਗੁਣ ਭਰਮ ਭਾਗਾ, ਤਾਂ ਮਨ ਸੁਣ ਸਮਾਨਾ, ਉਪਦੇਸ਼ ਦਿੱਤਾ ਬ੍ਰਹਮ ਗਿਆਨ ਦੇ ਵਿੱਚ ਪਜਾ ਦੇ। ਕਹਿੰਦੇ ਲੈ ਹੁਣ ਇਹ ਗਿਆਨ ਐ ਨੀ ਪੱਕਣਾ, ਇਹਦੇ ਪੱਕਣ ਦੀ ਵੀ ਤੈਨੂੰ ਅਸੀਂ ਯੁਕਤੀ ਦੱਸ ਦਿੰਦੇ।
ਕਰੂ ਮਾਇਓ ਰੇ ਇੱਕ ਨਾਮ ਦੀ ਜੋ, ਕਰੂ ਮਾਇਓ
भोगो भोगो आन रुत नाही नाही मत परम बोलो गुरु। कह लगे प्यारिया जे लंघना है सचमुच चाहना है के एक दुख काटो राम राय मेरा अगन दायर गर्भ बसेरा ताए दुख कटन का इलाज तेन बहुत विस्तार दे नाल असी समझाया है। तो इस तरह के नाल आपने उस गरीब आदमी के उत्ते कृपा की क्योंकि महात्मा की ड्यूटी होया करती है कबीर सेवा को दोए भले एक संत एक राम राम जेदा तो मुक्त को संत संतों का काम की होंदा है कहने नाम जपाना संत जपावे नाम संतां की ड्यूटी लगी हुई है कारपुरख वालों कि आप भी जपो तो दूसरिया जपाओ सिखा की भी ड्यूटी लगी हुई है भी आप नाम जपो दूसरिया जपाओ तो पदवी कि मिलती है जन नानक धूड़ मंगे तिस गुरसिख की जो आप जपे अवरा नाम जपावे। सो इस तरह के नाल बाबा जी के बेअंत कौतक एक तो एक चढ़ते ब्रह्म ज्ञान करा देंदे सी जब कोई कोल आंदा सी भरम भुलेखा नहीं सी रहन देंदे नाम दियां सारियां विधियां सारा रस्ता आप भाई दया सिंह तो जिस तरह के नाल चलिया आंदा सी क्योंकि मैं कल बेनती करी सी कि भाई दया सिंह जी पूरन योगी सीगे ना तो शब्द सुरत दे मार्ग दे नाम मार्ग दे अड अड नहीं मार गए हठ योग दे ते राज योग दे पूरन तनी सीगे सब कुछ देखिया होया सी कमा के शक्तियां दे मालक सी ओही दात चलदी चलदी बाबा सोभा सिंह जी तो होके बाबा साहब सिंह जी तक आई। इस तरह यह चीज गांह चलदी आउंदी आ मानत महापुरश कठी करके उस अधिकारी नूं दिंदे ने लै भाई हुण तू गांह ते फैलाउणा तेरी ड्यूटी असीं अपना पहरा देता ते हुण तू घर अगे चल गए। सो चलदी आउंदी आ इह बात। सो इस तरह बाबा जी दे बेअंत कौतक ने एक बारी आप शाने वाला है लुधियाने ते उरले बस उन्हां दिनां च मिसलां अपना अपना राज दब रहियां सी ते उत्थे एक सरदार सीगा शाने वाल दा जिसनूं राजा भी कहा जा सकदा उहदा नाम सुत सिंह सीगा उहदे कोल जदा आए तां उहनूं एक शौक जागिया होया सी बाराबंकी तों एक हाथी मंगाया उहने जिधर भी जाना चाहे किते नूं जांदा हाथी ते चढ़ के जांदा सी घोड़े ते नहीं सी चढ़दा हुंदा हाथी बहुत तगड़ा सी पड़िया होया हाथी बाबा जी का पता लग्या तां तुरके भी आ सकदा सी क्योंकि संतां कोल तां बड़ी निम्रता नाल जाना चाहीदा पंप एंड शो ना जाना खाली आउंदा आदमी निम्रता की झोली लैके नाल लिजाण वाला झोली भर के लिआउंदा बाबा जी दे कोल आ के हाथी बिठाता ते उत्थे उतरिया बाबा जी पूर्ण महापुरुष ही कोई माड़ा मोटा तो है नहीं सी बाबा जी ने एकदम अनुभव करिया भी ये हाथी तो इहदा जान ले हुआ है फिर भी महापुरशां दे मन च उपकार हुंदा है ते हाल चाल पुछिया कहन लगे सुध सिंह आ हाथी दे नाल चढ़िया कर प्रेमिया इहदा तेरा लैणे देणे दे कुछ हिसाब ने इहने पूरे करने ने ते ते तो हिसाब किताब लैना ही है जिवें गुरु महाराज ने फरमान किया फल दित्तिया आवाज ना जाना फल Thank you. ਸੁੱਧ ਸਿੰਘ ਤੇਰੇ ਕਰਮ ਇਹੋ ਜਿਹੇ ਕੀਤੇ ਹੋਏ ਨੇ ਕਿ ਇਹ ਫਲ ਦੇਣ ਨੂੰ ਤਿਆਰ ਹੋਏ ਹੋਏ ਨੇ। ਕਰਮ ਵੀ ਫਲ ਦਿੰਦੇ ਨੇ ਸਾਧ ਸਿੰਘ। ਕੱਲ ਮੈਂ ਬੇਨਤੀ ਕੀਤੀ ਸੀ ਕਿ ਭਾਈ ਦਿਆ ਸਿੰਘ ਜੀ ਨੇ ਬੜੇ ਵਿਸਥਾਰ ਦੇ ਨਾਲ ਗੁਰੂ ਦਸ਼ਮੇਸ਼ ਪਿਤਾ ਦੀ ਆਖਣ ਤੇ ਸਮਝਾਇਆ ਸੀ ਸਿੰਘਾਂ ਨੂੰ ਵੀ ਕਰਮ ਕਿਵੇਂ ਕੰਮ ਕਰਦੇ ਨੇ। ਤਿੰਨ ਤਰ੍ਹਾਂ ਦੇ ਕਰਮ ਹੁੰਦੇ ਨੇ, ਕਿਰਿਆਮਾਨ ਹੁੰਦੇ ਨੇ, ਇੱਕ ਸੰਚਿਤ ਹੁੰਦੇ ਨੇ, ਇੱਕ ਪਰਾਲਭ ਕਰਮ ਹੁੰਦੇ ਨੇ। ਜਿਹੜਾ ਕਰਮ ਪਰਾਲਭ ਦੀ ਕੋਟੀ ਵਿੱਚ ਆ ਗਿਆ ਉਹ ਐਸਾ ਮਤ ਹੈ ਕਿ ਭੋਗਣਾ ਹੀ ਪੈਂਦਾ। ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ। ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਇਸ ਦੀ ਜ਼ਬਰਦਸਤ ਪ੍ਰੋੜਤਾ ਕਰਦੇ ਹੋਏ ਫਰਮਾਨ ਕਰਦੇ ਨੇ ਕਿ ਮੱਥੇ ਦੇ ਵਿੱਚ ਲਿਖੀ ਹੋਈ ਗੱਲ ਨੂੰ ਕੋਈ ਟਾਲਣ ਨੂੰ ਸਮਰੱਥ ਨਹੀਂ, ਟਾਲ ਨਹੀਂ ਸਕਦਾ। ਰਾਜਾ ਜਨਮੇਜਾ ਦੇ ਮਤੀ ਬਰਜ ਵਿਆਸ ਪੜਾਇਆ, ਤਿੰਨ ਕਾਰਜ ਅੱਗ 18 ਖਾਏ, ਕਿਰਤ ਨਾ ਚਲੇ ਚਲਾਇਆ। ਇੱਕ ਰਾਜਾ ਹੋਇਆ ਜਨਮੇਜਾ, ਪਾਂਡਵਾਂ ਦਾ ਅਰਜੁਨ ਦਾ ਪੋਤਾ ਪੜੋਤਾ ਸੀਗਾ। ਇੱਕ ਵਾਰੀ ਵਿਆਸ ਰਿਸ਼ੀ ਜਿਨ੍ਹਾਂ ਨੂੰ ਤ੍ਰਿਕਾਲਦਰਸ਼ੀ ਕਿਹਾ ਜਾਂਦਾ ਹੈ, ਜੋ ਵਿਦਿਆ ਦੇ ਕਾਰਕ ਅਵਤਾਰ ਨੇ, ਜਦ ਵੀ ਵਿਦਿਆ ਮਲੀਨਤਾ ਚਾਹੇਗੀ ਉਸ ਵੇਲੇ ਕਾਰਕ ਰੂਪ ਦੇ ਅੰਦਰ ਤੇ ਭੀਸ਼ਮ ਪਿਤਾਮਾ ਬਾਲ ਜਤੀ ਤੇ ਸਭ ਕੁਛ ਜਾਣਨ ਵਾਲਾ ਤੇ ਹੋਰ ਵੱਡੇ ਵੱਡੇ ਮਹਾਂਪੁਰਸ਼ ਦਰੋਣਾਚਾਰੀਆ ਵਰਗੇ ਤੇ ਵਿਦਰ ਵਰਗੇ ਨੀਤੀ ਵੇਤਾ ਹੁੰਦਿਆਂ ਹੋਇਆਂ ਫੇਰ ਯੁੱਧ ਹੋ ਗਿਆ ਅਰ ਕਿਸੇ ਗੱਲ ਤੇ ਨਹੀਂ ਹੋਇਆ। ਕੋਈ ਗੱਲ ਉਹਦਾ ਕੋਈ ਵੀ ਕਾਰਨ ਨਹੀਂ, ਕੇਵਲ ਹਉਮੈ ਕਾਰਨ ਹੈ, ਮਨ ਮਾਣ ਕਾਰਨ। ਪਾਂਡਵਾਂ ਨੇ ਮਹਿਲ ਬਣਾਇਆ ਸੀ ਤੇ ਸੀਗਾ ਮਾਇਆ ਮਹਿਲ, ਦਰਜੋਦਰ ਪਾਣੀ ਚ ਗਿਰ ਗਿਆ ਤੇ ਦ੍ਰੋਪਦੀ ਦੇ ਮੂੰਹ ਨਿਕਲ ਗਿਆ ਵੀ ਇਹਨੇ ਦਾ ਪੁੱਤਰ ਨਾ ਹੀ ਹੁੰਦਾ। ਆਹ ਗੱਲ ਸੀ ਸਾਰੀ ਲੜਾਈ ਦੀ। ਇੱਥੋਂ ਜਿਉਂ ਵਿਵਾਦ ਛਿੜਿਆ 45 ਲੱਖ ਬੰਦਾ 18 ਦਿਨਾਂ ਚ ਮਰ ਗਿਆ। 2.5-2.5 ਲੱਖ ਦੀ ਇੱਕ ਖੂਣੀ ਹੁੰਦੀ ਜਿਹਨੂੰ ਕੋਰ ਕਹਿੰਦੇ ਨੇ ਅੱਜ ਕੱਲ੍ਹ ਅੰਗਰੇਜ਼ੀ ਚ। ਹਰ ਰੋਜ਼ ਇੱਕ ਕਛੂਣੀ ਮਰ ਜਾਇਆ ਕਰਦੀ ਸੀ, 2.5 ਲੱਖ ਬੰਦਾ ਰੋਜ਼ ਮਰਦਾ ਸੀ। 18 ਦਿਨਾਂ ਚ ਸਾਰਾ ਮੈਦਾਨੇ ਜੰਗ ਬੰਦਿਆਂ ਨਾਲ ਭਰਿਆ ਪਿਆ, ਸਿਰਫ 7 ਬੰਦੇ ਬਚੇ। ਕਹਿਣ ਲੱਗੇ ਐਡੀ ਬੜੀ ਟ੍ਰੈਜਡੀ, ਐਡੀ ਬੜੀ ਦੁਰਘਟਨਾ ਸਾਰੇ ਇਤਿਹਾਸ ਦੇ ਅੰਦਰ ਕਦੇ ਕਿਸੇ ਨਾਲ ਨਹੀਂ ਹੋਈ, ਜਿਹੜੀ ਤੁਹਾਡੇ ਹੁੰਦਿਆਂ ਹੋਈ। ਸਮਝਾ ਨਾ ਸਕੇ ਤੁਸੀਂ ਉਹਨਾਂ ਨੂੰ? ਉਸ ਵੇਲੇ ਵਿਆਸ ਜੀ ਕਹਿਣ ਲੱਗੇ, ਕਹਿੰਦੇ ਜਨਮੇਜੇ, ਹੋਣ ਹਾਰ ਹਿਰਦੇ ਵਸੀ ਗਈ ਸਰੀਰੋਂ ਬੁੱਧ। ਜਦੋਂ ਹੋਣ ਹਾਰ ਵਸ ਜਾਵੇ ਨਾ ਹਿਰਦੇ ਚ, ਫਿਰ ਬੁੱਧੀ ਨਹੀਂ ਕੰਮ ਕਰਿਆ ਕਰਦੀ। ਬੁੱਧੀ ਮਲੀਨ ਹੋ ਜਾਂਦੀ ਹੈ, ਵਿਨਾਸ਼ ਕਰ ਲਏ ਬੁੱਧੀ ਵਿਪਰੀਤ। ਦੂਜੀ ਗੱਲ ਕਹਿੰਦੇ ਇਹ ਹੈ ਵੀ ਜਿਹੜਾ ਕੁਛ ਹੋਣਾ ਹੈ ਇਵੇਂ ਹੀ ਹੋਣਾ ਹੈ, ਹੋਣਾ ਹੀ ਸੀਗਾ ਇਹ, ਹੁਣ ਇਹਨੂੰ ਕੋਈ ਟਾਲ ਨਹੀਂ ਸਕਦਾ। ਕਹਿੰਦਾ ਇਹ ਤਾਂ ਜਦ ਗੱਲ ਹੋ ਜਾਂਦੀ ਹੈ ਨਾ, ਜਿੱਥੇ ਹੱਥ ਨਾ ਉਪੜੇ ਉੱਥੇ ਰੱਬ ਦਾ ਪਾਣਾ, ਪਿੱਛੋਂ ਗੱਲ ਕਹਿ ਦਿੰਦੇ। ਕਹਿੰਦਾ ਪਤਾ ਹੋਵੇ ਬੰਦੇ ਨੂੰ ਵੀ ਸਾਹਮਣੇ ਮੈਂ ਖੂਹ ਚ ਗਿਰਨਾ ਤੇ ਕੋਈ ਦੱਸ ਦੇਵੇ, ਦੇਖਦਾ ਹੋਵੇ ਕਿਵੇਂ ਖੂਹ ਚ ਗਿਰ ਪੂ। ਉਹ ਕਹਿੰਦੇ ਜਨਮੇਜਾ, ਜੇ ਖੂਹ ਚ ਗਿਰਨਾ ਗਿਰੇ ਪਊਗਾ ਉਹਦੀ ਅਕਲ ਨੂੰ ਤਾਲਾ ਲੱਗ ਜੂਗਾ, ਅਕਲ ਨਹੀਂ ਉਸ ਵੇਲੇ ਕੰਮ ਕਰਦੀ। ਕਿਹੜਾ ਬੰਦਾ ਜਿਹੜਾ ਕਮਲਾ ਆਪਣਾ ਨਫੇ ਨੁਕਸਾਨ ਨਹੀਂ ਜਾਣਦਾ? ਲੇਕਿਨ ਫੇਰ ਸਾਡੇ ਨਾਲ ਬੀਤਦੀਆਂ ਨੇ। ਕਹਿਣ ਲੱਗਿਆ ਜੇ ਮੈਨੂੰ ਪਤਾ ਹੋਵੇ ਮੈਂ ਬਿਲਕੁਲ ਨਹੀਂ ਹੋਣ ਦਿੰਦਾ। ਕਹਿੰਦਾ ਲੈ ਲਿਖਦਾ ਤੈਨੂੰ ਮੈਂ ਸਮਝਾ ਦਿੰਦਾ। ਕਹਿੰਦੇ ਤਾਂ ਇੱਕ ਘੋੜੀ ਲੈਣੀ ਹੈ, ਉਹ ਘੋੜੀ ਤੇ ਚੜ ਕੇ ਤੈਂ ਸ਼ਿਕਾਰ ਖੇਡਣਾ ਤੇ ਇੱਕ ਦਿਨ ਉਸ ਘੋੜੀ ਦੇ ਪੇਟ ਤੋਂ ਬੱਚਾ ਹੋਣਾ, ਹਰੇ ਰੰਗ ਦਾ ਬਛੇਰਾ ਹੋਏਗਾ ਤੇ ਤੈਂ ਸ਼ਿਕਾਰ ਖੇਡਦੇ ਖੇਡਦੇ ਦੱਖਣ ਦਿਸ਼ਾ ਚਲੇ ਜਾਣਾ ਤੇ ਉੱਥੇ ਜਾ ਕੇ ਖੂਬਸੂਰਤ ਲੜਕੀ ਜਿਸ ਦੀ ਜਾਤ ਬਾਰੇ ਤੂੰ ਨਹੀਂ ਜਾਣਦਾ ਉਸ ਨੂੰ ਆਪਣੇ ਮਹਿਲਾਂ ਚ ਲੈ ਆਵੇਗਾ। ਤੇ ਕਿਉਂਕਿ ਜਾਤ ਪਾਤ ਦਾ ਬੰਧਨ ਹੱਥੋਂ ਜ਼ਿਆਦਾ ਸੀ ਉਸ ਵੇਲੇ ਤੇ ਲਿਆਇਆ, ਤੇਰੀ ਸਾਰੀ ਤੇਰੇ ਨਾਲ ਨਾਰਾਜ਼ ਹੋ ਜਾਏਗੀ ਤੇ ਤੇਰਾ ਬਾਈਕਾਟ ਕਰ ਦੇਗੀ। ਉਸ ਵੇਲੇ ਤੂੰ ਉਹਨਾਂ ਨੂੰ ਟਿਕਾਉਣ ਵਾਸਤੇ ਇੱਕ ਵੱਡਾ ਯੱਗ ਕਰੇਗਾ, ਅਸ਼ਵਮੇਧ ਯੱਗ ਕਰੇਗਾ, ਘੋੜਾ ਮਾਰ ਕੇ ਫਿਰ ਮੰਤਰਾਂ ਦੇ ਬਲ ਨਾਲ ਉਹਨੂੰ ਜਿਉਂਦਾ ਕਰ ਲੈਣਾ। ਕਹਿੰਦੇ ਇਹ ਕਰੇਗਾ ਤੇ ਉਸ ਦੇ ਵਿੱਚ ਕਿਸੇ ਬ੍ਰਾਹਮਣ ਨੇ ਨਹੀਂ ਆਉਣਾ ਤੇ ਬੱਚਿਆਂ ਨੂੰ ਸਕੂਲਾਂ ਚੋਂ ਲੈ ਆਵੇਗਾ, ਯੂਨੀਵਰਸਿਟੀ ਚੋਂ, ਪਾਠਸ਼ਾਲਾ ਚੋਂ। 18-18 ਸਾਲ ਦੇ ਬੱਚੇ ਹੋਣਗੇ, ਉਹ ਪ੍ਰਸ਼ਾਦਾ ਛੱਕਦੇ ਛੱਕਦੇ ਆਪਣੀ ਉਹ ਗੱਲ ਤੋਂ ਹੱਸਣਗੇ ਤੇ ਉਧਰਲੇ ਪਾਸੇ ਤੇਰੀ ਰਾਣੀ ਦਾ ਪੱਲਾ ਉੱਚਾ ਹੋ ਜਾਏਗਾ, ਸਾੜੀ ਦਾ ਤੇ ਤੂੰ ਸਮਝੇਗਾ ਵੀ ਮੇਰੀ ਰਾਣੀ ਨੂੰ ਦੇਖ ਕੇ ਅਸੀਂ ਆ, ਤੂੰ ਉਹਨਾਂ 18 ਨੂੰ ਮਾਰ ਦੇਗਾ ਤੇ ਤੈਨੂੰ ਕੋੜ ਹੋ ਜਾਏਗਾ, ਦੁਖੀ ਹੋਵੇਗਾ ਤੇ ਮੈਂ ਤੇਰੇ ਕੋਲ ਆ ਕੇ ਸਰਬਰੋਗ ਔਖਦ ਨਾਮ ਤੈਨੂੰ ਨਾਮ ਦੀ ਕਥਾ ਸੁਣਾਵਾਂਗਾ, ਭਾਗਵਤ ਕਥਾ ਸੁਣਾਵਾਂਗਾ ਪਰਮੇਸ਼ਰ ਦੀ। ਪ੍ਰਭੂ ਦੀ ਕਥਾ ਦਾ ਫਲ ਇਹ ਹੋਏਗਾ ਕਿ ਤੇਰਾ ਰੋਗ ਜਿਉਂ ਜਿਉਂ ਤੂੰ ਸੁਣੇਗਾ ਤਿਉਂ ਤੂੰ ਮਿਟਦਾ ਚਲਿਆ ਜਾਏ। ਲੇਕਿਨ ਤੇਰੇ ਅੰਦਰ ਵਿਸ਼ਵਾਸ ਦੀ ਘਾਟ ਹੋਣ ਕਰਕੇ ਤੂੰ ਉਹਦੇ ਉੱਤੇ ਤਰਕ ਕਰ ਦੇਗਾ, ਤਰਕ ਦੇ ਨਾਲ ਤੇਰੇ ਨੱਕ ਦੇ ਉੱਤੇ ਕੋੜ ਰਹਿ ਜੂ, ਤੂੰ ਉਹਦੇ ਨਾਲ ਹੀ ਮਰੇਗਾ। ਜਾ ਕਹਿੰਦੇ ਕਰ ਲੈ ਜਿਹੜਾ ਕੁਛ ਕਰਨਾ। ਕਹਿੰਦਾ ਲੈ ਇਹ ਤਾਂ ਮਾਮੂਲੀ ਗੱਲ ਹੈ, ਮੈਂ ਘੋੜੇ ਨਹੀਂ ਖਰੀਦਦਾ, ਚੜੂ ਕਿਹੜੇ ਵੇਲੇ, ਮੈਂ ਚੜ੍ਹਨਾ ਹੀ ਨਹੀਂ ਘੋੜਿਆਂ ਤੇ। ਕਹਿੰਦੇ ਜਾ ਕਰ ਲੈ ਜਿਹੜਾ ਕੁਛ ਕਰਨਾ, ਤੇਰੀ ਬੁੱਧੀ ਕਾਇਮ ਨਹੀਂ ਰਹਿਣੀ ਜਦ ਇਹ ਗੱਲ ਹੋਣੀ ਹੈ। ਉਸ ਵੇਲੇ ਹੁਕਮ ਕਰਤਾ ਵੀ ਘੋੜਾ ਕੋਈ ਨਹੀਂ ਖਰੀਦਣਾ, 4 ਸਾਲ ਲੰਘ। ਉਸ ਵੇਲੇ ਜਿਹੜਾ ਕਮਾਂਡਰ ਇਨ ਚੀਫ ਸੀ ਉਹਨਾਂ ਦਾ ਸੈਨਾਪਤੀ, ਉਹ ਕਹਿਣ ਲੱਗਿਆ ਮਹਾਰਾਜ ਘੋੜੇ ਬੁੜੇ ਹੋ ਗਏ ਤੇ ਜੋ ਕਿਤੇ ਲੜਾਈ ਕਰਨੀ ਪਈ, ਘੋੜੇ ਨਾ ਨੱਠ ਸਕਣਗੇ, ਨਾ ਤੇਜ਼ੀ ਫੁਰਤੀ ਦੇ ਨਾਲ ਆਪਣੇ ਪੈਂਤਰੇ ਬਦਲ ਸਕਣਗੇ, ਤੇ ਆਪਣੇ ਜਵਾਨ ਮਾਰੇ ਜਾਣਗੇ ਤੇ ਹਾਰ ਹੋ ਜਾਏਗੀ ਤੇ ਰਾਜ ਜਾਂਦਾ ਰਹੇਗਾ, ਦੁਸ਼ਮਣ ਸਿਰ ਤੇ ਚੜੇ ਬੈਠੇ ਨੇ। ਕਹਿੰਦਾ ਘੋੜੇ ਖਰੀਦ ਲਓ, ਘੋੜੀ ਨਹੀਂ ਖਰੀਦਣੀ। ਘੋੜੇ ਖਰੀਦ ਲੈ ਗਏ, ਇੱਕ ਘੋੜੀ ਇੰਨੀ ਖੂਬਸੂਰਤ ਆ ਗਈ ਜਿਹਨੂੰ ਦੇਖ ਕੇ ਸਾਰੇ ਵਜ਼ੀਰ ਅਮੀਰ ਕਹਿਣ ਲੱਗੇ ਵੀ ਇਹ ਘੋੜੀ ਤਾਂ ਰਾਜੇ ਕੋਲ ਚਾਹੀਦੀ ਹੈ, ਇਹਦੇ ਉੱਤੇ ਹੋਰ ਬੰਦਾ ਨਹੀਂ ਚੜ੍ਹਨਾ ਚਾਹੀਦਾ। ਉਸ ਵੇਲੇ ਜਨਮੇਜੀ ਨੂੰ ਕਿਹਾ ਵੀ ਘੋੜੀ ਤੁਹਾਡੇ ਅਸਤਬਲ ਚ ਚਾਹੀਦੀ ਹੈ, ਨਾ ਚੜ੍ਹਿਓ ਉਹਦੇ ਤੇ, ਖਰੀਦ ਤਾਂ ਲਓ। ਘੋੜੀ ਖਰੀਦ ਲਈ ਗਈ। 5-4 ਮਹੀਨੇ ਤੇ ਬਾਅਦ ਘੋੜੀ ਮਾੜੀ ਹੋ ਗਈ ਤੇ ਉਸ ਵੇਲੇ ਕਹਿਣ ਲੱਗੇ ਵੀ ਮਹਾਰਾਜ ਤੁਸੀਂ ਮਾੜਾ ਮੋਟਾ ਫਿੜਿਆ ਕਰੋ, ਦੱਖਣ ਦਿਸ਼ਾ ਨਾ ਜਾਇਓ। ਅਖੀਰ ਹੁੰਦੇ ਹੁੰਦੇ ਦੱਖਣ ਦਿਸ਼ਾ ਚਲਿਆ ਗਿਆ, ਉਹ ਲੜਕੀ ਨੂੰ ਦੇ ਆਇਆ ਤੇ ਉਹਦੇ ਬਾਅਦ ਨਾਰਾਜ਼ਗੀ ਫੈਲ ਗਈ ਰਿਆਇਆ ਚ। ਇਹਨੇ ਜੱਗ ਸ਼ੁਰੂ ਕਰਤਾ, ਕੋਈ ਆਇਆ ਨਾ, ਬੱਚਿਆਂ ਨੂੰ ਲੈ ਆਇਆ ਤੇ ਜਦੋਂ ਪ੍ਰਸ਼ਾਦਾ ਵਰਤਾਉਂਦੇ ਨੇ ਤੇ ਉਹ ਰਾਣੀ ਨਾਲ ਰਹਿੰਦੀ ਹੈ ਹਰ ਵਕਤ, ਉਹ ਵੀ ਪੰਗਤ ਵਿੱਚ ਨਾਲ ਘੁੰਮਦੀ ਫਿਰਦੀ ਹੈ ਤੇ ਕਰਦੀ ਹੈ ਕਿ ਹਰ ਵਾਰੀ ਅੰਦਰ ਜਾ ਕੇ ਦੂਜੀ ਸਾੜੀ ਲਾ ਜਾਂਦੀ ਹੈ। ਬੱਚੇ ਕਹਿਣ ਲੱਗੇ ਵੀ ਰਾਣੀਆਂ ਬਦਲ ਜਾਂਦੀਆਂ ਹਰ ਵਾਰੀ। ਇੱਕ ਕਹਿਣ ਲੱਗਿਆ ਨਹੀਂ ਉਹੀ ਆਉਂਦੀ ਹੈ। ਕਹਿੰਦੇ ਕਿਵੇਂ ਤੈਨੂੰ ਪਤਾ? ਕਹਿੰਦਾ ਮੈਂ ਉਹਦੇ ਪੈਰ ਦੇ ਉੱਤੇ, ਕਿਉਂਕਿ ਬੱਚਿਆਂ ਦੀ ਚੰਚਲ ਬੁੱਧ ਹੁੰਦੀ ਹੈ, ਕਹਿੰਦਾ ਮੈਂ ਖੀਰ ਦਾ ਇੱਕ ਚੌਲ ਉਹਦੇ ਨਾਲ ਨਹੁੰ ਤੇ ਰੱਖ ਕੇ ਮਾਰਿਆ, ਉਹਦੇ ਪੈਰ ਤੇ ਲੱਗਿਆ ਹੋਇਆ, ਦੇਖ ਲਿਓ। ਕਹਿੰਦਾ ਜਦ ਉਹ ਰਾਣੀ ਆਈ ਤਾਂ ਸੱਚਿਓ ਪੈਰ ਤੇ ਲੱਗਿਆ ਹੋਇਆ। ਬੱਚੇ ਤਾਲੀ ਮਾਰ ਕੇ ਹੱਸ ਪਏ, ਬੱਚੇ ਸੀਗੇ ਉੱਚੀ ਉੱਚੀ ਹੱਸੇ। ਉਧਰੋਂ ਹਵਾ ਆ ਗਈ ਤੇ ਉਹਦੇ ਸਾੜੀ ਦੇ ਪੱਲੇ ਉੱਪਰ ਉੱਠ ਗਏ ਤੇ ਉਹ ਰਾਜੇ ਨੂੰ ਇੰਨਾ ਕ੍ਰੋਧ ਆਇਆ ਕਿ ਚੱਕ ਚੱਕ ਕੇ ਕੜਾਹਿਆਂ ਚ ਸਿੱਟਦੇ, ਪੱਠਾਂ ਵਿੱਚ ਸਿੱਟਦੇ। ਬੱਚੇ ਮਰ ਗਏ, ਕੋੜ ਹੋ ਗਿਆ। ਇਹ ਆਇਆ ਜਨਮੇਜਾ, ਕਹਿਣ ਲੱਗਿਆ ਜਨਮੇਜੇ ਦੇ ਕੋਲ ਵਿਆਸ ਜੀ ਆਏ, ਕਹਿਣ ਲੱਗੇ ਕਿਉਂ ਜਨਮੇਜੇ, ਹੁਣ ਦੱਸ ਤੇਰੀ ਬੁੱਧੀ ਕਿੱਥੇ ਗਈ ਸੀ? ਤੈਨੂੰ ਤਾਂ ਅਸੀਂ ਲਿਖਾ ਤਾ ਸੀ ਨਾ ਤੇ ਤੂੰ ਰੋਕ ਨਾ ਸਕਿਆ। ਕਹਿਣ ਲੱਗਿਆ ਮਹਾਰਾਜ ਹੁਣ ਤਾਂ ਹੋ ਗਿਆ ਸਭ ਕੁਝ ਜੋ ਹੋਣਾ ਸੀ, ਹੁਣ ਮੇਰੇ ਤੇ ਕਿਰਪਾ ਕਰੋ। ਕਹਿੰਦੇ ਲੈ ਕਿਰਪਾ ਤਾਂ ਅਸੀਂ ਕਰ ਦਿੰਦੇ ਹਾਂ, ਪਰ ਤੇਰੇ ਅੰਦਰ ਤਰਕ ਆ ਜਾਣੀ ਹੈ। ਕਹਿੰਦਾ ਕਿੱਥੇ? ਕਹਿੰਦੇ ਉਹ ਵੀ ਤੈਨੂੰ ਦੱਸ ਦਾਂਗੇ ਵੀ ਹੁਣ ਹੋਊ ਤੈਨੂੰ ਤਰਕ। ਸੁਣਾਉਂਦੇ ਸੁਣਾਉਂਦੇ ਇੱਕ ਥਾਂ ਦੇ ਉੱਤੇ ਮੰਤਰ ਬਲ ਦਾ ਜ਼ਿਕਰ ਚੱਲ ਰਿਹਾ ਸੀ। ਉਹਦੇ ਵਿੱਚ ਆਇਆ ਕਿ ਮੰਤਰ 'ਚ ਬੜੀ ਸ਼ਕਤੀ ਹੈ, ਵਾਰ ਵਾਰ ਕਿਸੇ ਮੰਤਰ ਨੂੰ ਜੇ ਜਪਿਆ ਜਾਵੇ ਤਾਂ ਉਹਦੀ ਤਾਕਤ ਪ੍ਰਗਟ ਹੋ ਜਾਂਦੀ ਹੈ। ਇੱਥੇ ਆਪਣੇ ਆਸ਼ਰਮ ਦੇ ਅੰਦਰ ਬਿਮਾਰ ਆਉਂਦੇ ਨੇ ਬਹੁਤ ਸਾਰੇ, ਅਸੀਂ ਕੁਛ ਨਹੀਂ ਦੱਸਦੇ, ਕੋਈ ਦਵਾਈ ਨਹੀਂ ਉਹਨਾਂ ਨੂੰ ਦਿੰਦੇ, ਸਿਰਫ ਇੰਨਾ ਹੀ ਦੱਸਦੇ ਹਾਂ ਵੀ ਤੁਸੀਂ ਜਪਜੀ ਸਾਹਿਬ ਦੀ ਸ਼ਕਤੀ ਦੇ ਨਾਲ ਰਾਜੀ ਹੋ ਜਾਓਗੇ। ਜਪਜੀ ਸਾਹਿਬ ਨੂੰ ਚਾਹੇ ਤਾਂ ਗਿਆਨ ਵਾਸਤੇ ਪੜ੍ਹ ਲਓ, ਚਾਹੇ ਦੁਨੀਆਂ ਦੇ ਕੰਮ ਠੀਕ ਕਰਨ ਨੂੰ ਪੜ੍ਹ ਲਓ, ਚਾਹੇ ਬਿਮਾਰੀਆਂ ਠੀਕ ਕਰਨ ਨੂੰ ਪੜ੍ਹ ਲਓ, ਸਾਰੀਆਂ ਚੀਜ਼ਾਂ ਨੂੰ ਸਮਰੱਥ ਹੈ ਅਤੇ ਨਾਲ ਅਸੀਂ ਸੇਵਾ ਦੱਸ ਦਿੰਦੇ ਹਾਂ। ਉਹ ਪੜ੍ਹਦੇ ਪੜ੍ਹਦੇ ਉਹਨਾਂ ਦੀਆਂ ਬਿਮਾਰੀਆਂ ਖਤਮ ਹੋ ਜਾਂਦੀਆਂ, ਥੱਕੇ ਹੁੰਦੇ ਨੇ ਦਵਾਈਆਂ ਖਾ ਖਾ ਕੇ, ਕਿਉਂਕਿ ਮੰਤਰ ਵਾਲਾ ਇਹ ਪ੍ਰਗਟ ਹੋ ਜਾਂਦਾ ਉਹਦੇ ਵਿੱਚੋਂ। ਦੋ ਚੀਜ਼ਾਂ ਹੁੰਦੀਆਂ, ਇੱਕ ਤਾਂ ਲੱਛਣ ਹੁੰਦਾ, ਇੱਕ ਸ਼ਕਤੀ ਹੁੰਦੀ ਹੈ। ਅੱਖਰ ਕੋਈ ਬੋਲੋ ਤੁਸੀਂ, ਇੱਕ ਉਹਦਾ ਲੱਛਣ ਹੋਏਗਾ, ਇੱਕ ਸ਼ਕਤੀ ਹੋਏਗੀ। ਆਹ ਬਾਜਾ ਪਿਆ ਮੇਰੇ ਮੂਹਰੇ, ਇੱਕ ਤਾਂ ਇਹਦਾ ਲੱਛਣ ਹੈ ਜਿਹੜਾ ਤੁਹਾਨੂੰ ਨਜ਼ਰ ਆਉਂਦਾ, ਇਹਦੀ ਸ਼ਕਤੀ ਹੈ। ਜੇ ਮੈਂ ਇਹਨੂੰ ਸਹੀ ਤਰੀਕੇ ਨਾਲ ਵਜਾਵਾਂ ਤਾਂ ਉਹ ਸੁਰਾਂ ਤੁਹਾਡੇ ਮਨ ਨੂੰ ਮੋਹਿਤ ਕਰ ਦੇਣਗੇ, ਮੋਹ ਲੈਣਾ ਇਹਦੀ ਸ਼ਕਤੀ ਹੈ। ਇਸੇ ਤਰ੍ਹਾਂ ਸ਼ਬਦ ਦੇ ਵਿੱਚ ਸ਼ਕਤੀ ਹੁੰਦੀ ਹੈ। ਸੋ ਉਹ ਜਿਸ ਵਕਤ ਕਹਿਣ ਲੱਗੇ ਮੈਂ ਸ਼ਬਦ ਦੀ ਗੱਲ ਕਰਨੀ ਹੈ, ਤੈਨੂੰ ਤਰਕ ਆਉਣੀ ਹੈ, ਸਾਰੀ ਕਥਾ ਸੁਣਾਉਣ ਤੋਂ ਬਾਅਦ ਇੱਕ ਥਾਂ ਆਇਆ ਕਿ ਭੀਮ ਘਿਰ ਗਿਆ, ਕੋਈ ਹਥਿਆਰ ਨਹੀਂ, ਮੰਤਰ ਬਲ ਨਾਲ ਉਹਨੇ ਹਾਥੀ ਚੱਕ ਚੱਕ ਕੇ ਉੱਪਰ ਸੁੱਟ ਦਿੱਤੇ ਸਪੇਸ ਵਿੱਚ, ਉਹ ਹੁਣ ਸਾਈਂ ਘੁੰਮਦੇ ਫਿਰਦੇ ਨੇ, ਉੱਤੋਂ ਤਾਂ ਹਾਂ ਕਰ ਦਿੱਤੀ ਲੇਕਿਨ ਅੰਦਰੋਂ ਤਰਕ ਆ ਗਈ। ਕਹਿੰਦੇ ਸੱਚ ਦੱਸ। ਕਹਿੰਦਾ ਸੱਚ ਤਾਂ ਇਹ ਹੈ ਜੀ, ਬਈ ਆਦਮੀ ਚ ਇੰਨਾ ਬਲ ਹੋ ਸਕਦਾ ਵੀ ਹਾਥੀਆਂ ਨੂੰ ਘੁਮਾ ਕੇ ਉੱਪਰ ਮਾਰੇ 40-50 ਮੀਲ। ਕਹਿੰਦੇ ਉਹ ਤਾਂ ਤੈਨੂੰ ਅਸੀਂ ਹੁਣ ਦਿਖਾ ਦਿੰਦੇ ਹਾਂ। ਯੋਗ ਬਲ ਦੇ ਨਾਲ ਸਾਰੇ ਹਾਥੀਆਂ ਦੇ ਪਿੰਜਰ ਢੇਰ ਲਾ ਤਾ। ਕਹਿੰਦੇ ਲੈ ਫਿਰ ਹੁਣ ਦੱਸ, ਹੁਣ ਤੂੰ ਤੇਰੇ ਨੱਕ ਤੇ ਕੋੜ ਰਹਿ ਗਿਆ, ਇਹ ਵੀ ਮਿਟ ਜਾਣਾ ਸੀ, ਪਰ ਤੈ ਤੇਰੇ ਕਰਮਾਂ ਨੇ ਤੇਰਾ ਸਾਥ ਦਿੱਤਾ ਨਹੀਂ ਹੈ। ਸੋ ਮਹਾਰਾਜ ਕਹਿੰਦੇ ਰਾਜਾ ਜਨਮੇਜਾ ਦੇ ਮਤੀ ਬਰਜ ਬਿਆਸ ਪੜਾਇਆ, ਤਿੰਨ ਕਰ ਜੱਗ 18 ਖਾਏ, ਕਿਰਤਨਾ ਚਲੇ ਚਲਾਇਆ ਮੱਥੇ ਦੀ ਲੇ। ਜੋ ਲਿਖਿਆ ਹੋਇਆ ਕਲਮ ਉਹ ਟਲਦੀ ਨਹੀਂ। ਕਹਿੰਦੇ ਸੁੱਧ ਸਿੰਘਾ ਐ ਕਰਮ ਕੰਮ ਕਰਦੇ ਆ। ਇਹਦੇ ਵਿੱਚ ਕਈਆਂ ਨੂੰ ਸ਼ੰਕਾ ਹੋ ਜਾਂਦਾ ਬਈ ਕਰਮ ਦਾ ਕੋਈ ਇਲਾਜ ਹੈ ਨਹੀਂ। ਮਹਾਰਾਜ ਕਹਿੰਦੇ ਹੈਗਾ, ਸਿਰਫ ਬੀਟੋ ਪਵਰ ਸੰਤਾਂ ਕੋਲ ਹੁੰਦੀ ਹੈ। ਇਸੇ ਕਰਕੇ ਵੇਦ ਸ਼ਾਸਤਰ ਇਹਨਾਂ ਦੀ ਮਹਿਮਾ ਨੂੰ ਨਹੀਂ ਜਾਣਦੇ। ਸਾਦਗੀ ਮਹਿਮਾ ਵੇਦ ਨਾ ਜਾਣੇ, ਸੁਪਨੇ ਚ ਭੁਗਤਾ ਦੇਣ, ਸੂਲੀ ਦੀ ਸੂਲ ਕਰ ਦੇਣ, ਇਹਨਾਂ ਕੋਲ ਬੀਟੋ ਪਵਰ ਹੁੰਦੀ ਹੈ। ਜੋ ਕੁਛ ਕਰੇ ਸੋਈ ਪ੍ਰਭ ਮਾਨੇ, ਓਏ ਰਾਮ ਨਾਮ ਰੰਗ ਰਾਤੇ। ਮੇਰੀ ਬਾਂਧੀ ਭਗਤ ਸ਼ਦਾਵੈ, ਬਾਂਧਾ ਭਗਤ ਨਾ ਛੂਟੈ ਮੋਏ, ਇੱਕ ਸਮੇਂ ਮੋਹ ਕੋ ਕਹਿ ਬਾਂਧੇ ਤੋਫਨ ਮੋਹ ਪੈ ਜਵਾਬ ਨਾ। ਕਹਿੰਦਾ ਮਹਾਰਾਜ ਕਿਰਪਾ ਕਰਕੇ ਚਾਨਣਾ ਵੀ ਪਾ ਦਿਓ, ਮੈਂ ਬਚਣ ਦਾ ਯਤਨ ਕਰਾਂਗਾ। ਕਹਿੰਦੇ ਲੈ ਤੈਨੂੰ ਦੱਸ ਦਿੰਦੇ ਹਾਂ, ਪਿਛਲੇ ਜਨਮ 'ਚ ਤੂੰ ਗੁਰੂ ਕਾ ਸਿੰਘ ਸੀਗਾ। ਆਨੰਦਪੁਰ ਸਾਹਿਬ ਜਦ ਯੁੱਧ ਹੋਇਆ ਉੱਥੇ ਜਦ ਘੇਰਾ ਪਿਆ, ਤੇਰਾ ਦਿਲ ਟੁੱਟ ਗਿਆ, ਤੂੰ ਬੇਦਾਵਾ ਦੇ ਕੇ ਚਲਿਆ ਗਿਆ ਗੁਰੂ ਮਹਾਰਾਜ। ਲੇਕਿਨ ਦੁਬਾਰਾ ਮੁਕਤਸਰ ਦੇ ਉੱਤੇ ਆ ਕੇ ਆਪਣਾ ਤੈਅ ਬਲੀਦਾਨ ਦਿੱਤਾ, ਤੇ ਮਹਾਰਾਜ ਨੇ ਜਿੰਨੇ ਜਿੰਨੇ ਕਿਸੇ ਦੇ ਦੁਆਲੇ ਮਰੇ ਹੋਏ ਕੱਟੇ ਹੋਏ ਬੰਦੇ ਪਏ ਸੀ, ਉਸੇ ਤਰ੍ਹਾਂ 10,000, 20,000, 40,000, 50,000, 5,000 ਇਸ ਤਰ੍ਹਾਂ ਵਰ ਦਿੰਦੇ ਚਲੇ ਗਏ। ਤੇ ਉਹ ਵਰਦਾ ਸਦਕਾ ਜਿਹੜੇ ਆ ਛੋਟੇ ਛੋਟੇ ਮਿਸਲਾਂ ਵਾਲੇ ਨੇ, ਇਹਨਾਂ ਨੂੰ ਸਰਦਾਰੀਆਂ ਮਿਲ ਗਈਆਂ। ਤੇਰੇ ਘਰ ਵਿੱਚ ਇੱਕ ਨੌਕਰ ਸੀ, ਉਹਨੇ ਚੋਰੀ ਕਰ ਲਈ, ਤੇ ਇੰਨਾ ਕੁੱਟਿਆ ਕਿ ਉਹ ਮਰ ਗਿਆ। ਕਹਿੰਦਾ ਮਰਨ ਤੋਂ ਬਾਅਦ ਉਹ 12 ਮੰਕੀ 'ਚ ਜਾ ਕੇ UP 'ਚ ਹਾਥੀ ਬਣ ਗਿਆ। ਕਹਿੰਦਾ ਹੁਣ ਤੇਰੇ ਕਰਮ ਨੇ ਉਹੀ ਹਾਥੀ ਖਰੀਦ ਲਿਆ। ਕਹਿੰਦਾ ਮਹਾਰਾਜ ਇਹ ਤਾਂ ਮੈਨੂੰ ਬੜੇ ਚੰਗਾ ਯੁੱਧਾਂ 'ਚੋਂ ਬਚਾ ਕੇ ਲਿਆਉਂਦਾ। ਕਹਿੰਦਾ ਬਚਾ ਕੇ ਲਿਆਉਂਦਾ, ਦੂਏ ਦੇ ਹੱਥੋਂ ਨਹੀਂ ਇਹਨੇ ਮਰਨ ਦੇਣਾ, ਤੈਨੂੰ ਆਪ ਮਾਰਨਾ ਇਹਨੇ, ਦੂਏ ਤੋਂ ਨਹੀਂ ਮਾਰਨਾ ਮਰਨ ਦੇਣਾ। ਕਹਿੰਦੇ ਅਸੀਂ ਪੜ੍ਹ ਲਿਆ, ਮਨ ਦੇ ਵਿੱਚ ਬਰਿਆਈ ਰੱਖੀ ਬੈਠਾ ਹੈ, ਬਚਨ ਮੰਨ ਲੈ ਸੰਤਾਂ ਦਾ, ਜੇ ਬਚਨ ਮੰਨ ਲਏਗਾ ਸੁਖੀ ਰਹੇਗਾ, ਤੇਰੀ ਮਰਜ਼ੀ ਅੱਗੇ। ਸੋ ਗਾਰੀ ਸਾਰੀ ਗੱਲ ਸਮਝਾ ਤੀ ਬਾ ਮਹਾਰਾਜ ਮਹਾਂਪੁਰਸ਼ ਤਾਂ ਵਾਪਸ ਉਨੇ ਸਾਹਿਬ ਨੂੰ ਆ ਗਏ। ਤੇ ਉੱਥੇ ਥੋੜ੍ਹੇ ਦਿਨਾਂ ਤੋਂ ਜਦੋਂ ਬਾਬਾ ਸਾਹਿਬ ਸਿੰਘ ਜੀ ਦੇ ਕੋਲੋਂ ਤੁਰਿਆ ਜਾਂਦਾ ਹਾਥੀ ਦੇ ਨਾਲ, ਜਿਹੜੇ ਬਾਡੀਗਾਰਡ ਸੀ ਕਹਿਣ ਲੱਗੇ ਸਰਦਾਰ ਜੀ ਉੱਤੇ ਚੜ੍ਹ ਜਾਓ।